ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਯਤਨ ਕਰਾ ਮਾਨੁਖ ਡਹਕਾਵਾ ਉਹ ਅੰਤਰ ਜਾਮੀ ਜਾਨਾ ਪਾਪ ਕਰੇ ਕਰ ਮੁਕਰ ਪਾਵਾ ਭੇਖ ਕਰੈ ਨਿਰਬਾਨਾ ਯਤਨ ਕਰਾ ਮਾਨੁਖ ਡਹਕਾਵਾ ਉਹ ਅੰਤਰ ਜਾਮੀ ਜਾਨਾ ਪਾਪ ਕਰੇ ਕਰ ਮੁਕਰ ਪਾਵਾ ਭੇਖ ਕਰਾ ਨਿਰਬਾਨਾ ਜਾਨਤ ਦੂਰ ਤੁਮਹੇ ਪ੍ਰਭ ਨੀਰ ਉਤ ਤਾਕ ਉਤ ਤੇ ਉਤ ਪੇਖਾ ਆਵਾ ਲੋਭੀ ਫੇਰ ਰਹਾਉ ਜਬ ਲਗ ਤੁਟਾ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਜਬ ਲਗ ਤੁਟਾ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਜਿਤਨੇ ਵੀ ਗੁਰੂ ਪਿਆਰੇ ਮਾਈ ਭਾਈ ਦੂਰੋਂ ਨੇੜਿਓਂ ਚੱਲ ਕਰਕੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਪਿਤਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਵਾਸਤੇ ਅਤੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਦੇ ਲਈ ਬੜੇ ਪਿਆਰ ਸਤਿਕਾਰ ਦੇ ਨਾਲ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸਮੁੱਚੀ ਕਾਇਨਾਤ ਨੂੰ ਸੁੰਦਰ ਦਰਸ਼ਨ ਦੀਦਾਰ ਸਤਿਗੁਰੂ ਨੇ ਬਖਸ਼ਿਸ਼ ਕੀਤੇ ਹਨ, ਉੱਥੇ ਸਮੁੱਚੀ ਮਾਨਵਤਾ ਦੀ ਕਲਿਆਣ ਅਰਥੇ ਪਾਵਨ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਸਾਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਅਸਥਾਨਾਂ ਦੀ ਨਿੱਤ ਮਰਿਆਦਾ ਦੇ ਮੁਤਾਬਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਆਪਾਂ ਸਾਰੇ ਸੰਗਤੀ ਰੂਪ ਦੇ ਵਿੱਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕਰਕੇ ਸ਼੍ਰਵਣ ਕਰਦੇ ਹਾਂ। ਸੋ ਅੱਜ ਦਾ ਜੋ ਪਾਵਨ ਸ੍ਰੀ ਮੁੱਖ ਵਾਕ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਆਓ ਕੁਝ ਸਮੇਂ ਵਾਸਤੇ ਆਪਣੀਆਂ ਮਨ ਵਿਰਤੀਆਂ ਨੂੰ ਇਕਾਗਰ ਕਰਦੇ ਹੋਏ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ।
ਧਨਾਸਰੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਹੈ। ਜਿਸ ਗੁਰਬਾਣੀ ਦੇ ਪਾਵਨ ਸ਼ਬਦ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਵੀਨ ਸਵਰੂਪਾਂ ਦੇ ਉੱਪਰ 680 ਅੰਗ ਤੇ ਸਥਾਨ ਪ੍ਰਾਪਤ ਹੈ, ਇਸ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ।
ਯਤਨ ਕਰਾ ਮਾਨੁਖ ਡਹਕਾਵਾ।
ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਇਸ ਪਾਵਨ ਸ਼ਬਦ ਦੇ ਅੰਦਰ ਜਿਹੜੇ ਜੀਵ ਪਰਮਾਤਮਾ ਵਾਹਿਗੁਰੂ ਨੂੰ ਦੂਰ ਜਾਣ ਕਰਕੇ ਬੁਰੇ ਕਰਮਾਂ ਦੇ ਅੰਦਰ ਕੁਕਰਮਾਂ ਦੇ ਵਿੱਚ ਖਾਚਿਤ ਹੋਏ ਨੇ, ਉਹਨਾਂ ਨੂੰ ਸਿੱਖਿਆ ਦਿੱਤੀ ਹੈ ਕਿ ਇਹ ਜੀਵ ਪਰਮਾਤਮਾ ਵਾਹਿਗੁਰੂ ਤਾਂ ਬਹੁਤ ਤੇਰੇ ਨੇੜੇ ਤੋਂ ਨੇੜੇ ਹੈ। ਬੰਦਾ ਪਾਪ ਕਰਮ ਕਦੋਂ ਕਰਦਾ ਹੈ? ਜਦੋਂ ਪਰਮਾਤਮਾ ਨੂੰ ਦੂਰ ਜਾਣੇਗਾ ਕਿ ਪਰਮੇਸ਼ਰ ਕਿਹੜਾ ਦੇਖਦਾ ਹੈ, ਪਰਮਾਤਮਾ ਨੂੰ ਕਿਹੜਾ ਪਤਾ ਲੱਗਣਾ। ਜਦੋਂ ਪਰਮਾਤਮਾ ਨੂੰ ਦੂਰ ਜਾਣਦਾ ਤੇ ਫਿਰ ਬੁਰੇ ਕਰਮਾਂ ਦੇ ਅੰਦਰ ਜੀਵ ਖਾਚਿਤ ਹੋ ਜਾਂਦਾ, ਕੁਕਰਮਾਂ ਦੇ ਵਿੱਚ ਗਲਤਾਨ ਹੋ ਜਾਂਦਾ। ਸਤਿਗੁਰੂ ਸਾਨੂੰ ਸਿੱਖਿਆ ਦਿੰਦੇ ਨੇ, ਗਰੀਬ ਨਵਾਜ ਗੁਰੂ ਅਰਜਨ ਦੇਵ ਸਾਹਿਬ ਉਚਾਰਦੇ ਨੇ, ਯਤਨ ਕਰੇ ਮਾਨੁਖ ਡਹਕਾਵੇ। ਇਹ ਜਿਹੜਾ ਜੀਵ ਹੈ ਪਰਮਾਤਮਾ ਨੂੰ ਦੂਰ ਜਾਣ ਕਰਕੇ ਮਾਇਆ ਦੀ ਪ੍ਰਾਪਤੀ ਦੇ ਵਾਸਤੇ ਬਹੁਤ ਸਾਰੇ ਜਿਹੜੇ ਯਤਨ ਢੰਗ ਤਰੀਕੇ ਕਰਦਾ ਹੈ, ਫਿਰ ਉਹਨਾਂ ਵਿਕਾਰਾਂ ਨੂੰ ਭੋਗਣ ਦੇ ਵਾਸਤੇ ਉਹਨਾਂ ਵਿੱਚ ਖਾਚਿਤ ਹੋਇਆ ਬਹੁਤ ਤਰ੍ਹਾਂ ਦੇ ਯਤਨ ਉੱਥੇ ਵੀ ਵਰਤਦਾ ਹੈ, ਤੇ ਫਿਰ ਸਾਧ ਸੰਗਤ ਜਦੋਂ ਇੰਨੇ ਯਤਨ ਕਰਦਾ ਹੈ ਤੇ ਉਹ ਜਿਹੜੇ ਵਿਸ਼ੇ ਰੂਪ ਨੇ, ਸਵਾਹ ਰੂਪ ਐਸੇ ਵਿਕਾਰ ਹਨ, ਉਹਨਾਂ ਦੇ ਵਿੱਚੋਂ ਵੀ ਕੁਝ ਪ੍ਰਾਪਤ ਨਹੀਂ ਹੁੰਦਾ। ਜਿਹੜੀ ਇਹ ਜੜ ਦੁੱਖ ਰੂਪ ਮਾਇਆ ਹੈ, ਚਾਹੇ ਜੜ ਰੂਪ ਹੈ ਤੇ ਚਾਹੇ ਚੇਤਨ ਰੂਪ ਹੈ, ਇਹਨਾਂ ਦੇ ਵਿੱਚੋਂ ਵੀ ਕੁਝ ਹਾਸਲ ਨਹੀਂ ਹੁੰਦਾ ਹੈ। ਯਤਨ ਬਹੁਤ ਕੀਤੇ ਜੀਵ ਨੇ। ਇਹ ਜਿਹੜਾ ਮਨੁੱਖ ਜੀਵ ਹੈ, ਡਹਿਕਾਵੇ ਦਾ ਅਰਥ ਬਹੁਤ ਸਾਰੇ ਜੀਵਾਂ ਨੂੰ ਭਰਮ ਦੇ ਵਿੱਚ ਪਾ ਦਿੰਦਾ। ਆਪ ਨੂੰ ਭਰਮ ਪਿਆ ਹੋਇਆ, ਜਿਹਦਾ ਆਪਣਾ ਭਰਮ ਚੁੱਕਿਆ ਗਿਆ ਉਹ ਦੂਸਰੇ ਦਾ ਭਰਮ ਵੀ ਦੂਰ ਕਰ ਦੇਵੇਗਾ। ਜੀਵ ਇਸ ਪ੍ਰਕਾਰ ਲੋਕਾਂ ਨੂੰ ਡਹਿਕਾਵੇ ਦਾ ਅਰਥ ਭਰਮਾ ਕਰਕੇ ਤੇ ਇਸ ਜਿਹੜੀ ਮਾਇਆ ਦੀ ਪ੍ਰਾਪਤੀ ਦੇ ਵਾਸਤੇ ਬਹੁਤ ਸਾਰੇ ਜਿਹੜੇ ਯਤਨ ਕਰਦਾ ਹੈ, ਪਰੰਤੂ ਬਾਅਦ ਵਿੱਚ ਜਿਹੜਾ ਪੱਲੇ ਵਿੱਚ ਕੱਖ ਵੀ ਨਹੀਂ ਰਹਿੰਦਾ, ਨਾ ਵਿਕਾਰਾਂ ਵਿੱਚੋਂ ਕੁਝ ਹਾਸਲ ਹੁੰਦਾ, ਨਾ ਜਿਹੜੀ ਮਾਇਆ ਦੀ ਪ੍ਰਾਪਤੀ ਕਰਕੇ ਉਹਦੇ ਵਿੱਚੋਂ ਸਦੀਵ ਕਾਲ ਜਿਹੜਾ ਸੁੱਖ ਉਹ ਜੀਵ ਨੂੰ ਮਿਲਦਾ ਹੈ। ਇਹ ਮਨੁੱਖ ਬਹੁਤ ਤਰ੍ਹਾਂ ਦੇ ਭਰਮ ਦੇ ਵਿੱਚ ਪੈ ਕਰਕੇ ਲੋਕਾਂ ਨੂੰ ਵੀ ਭਰਮਾਈ ਜਾਂਦਾ, ਮਾਇਆ ਦੀ ਪ੍ਰਾਪਤੀ ਦੇ ਬਹੁਤ ਯਤਨ ਕਰਦਾ ਹੈ, ਵਿਕਾਰਾਂ ਨੂੰ ਭੋਗਣ ਦੇ ਬੜੇ ਯਤਨਾਂ ਦੇ ਵਿੱਚ ਲੱਗਿਆ ਹੋਇਆ।
ਉਹ ਅੰਤਰਜਾਮੀ ਜਾਣਾ,
ਪਰੰਤੂ ਉਹ ਜਿਹੜਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਅੰਤਰ ਅੰਦਰਲੀਆਂ ਜਾਮੀ ਜਾਣਦਾ ਹੈ, ਹਰ ਕਿਸੇ ਦੇ ਦਿਲ ਦੇ ਵਿੱਚ ਕੀ ਹੈ ਜੀਵ ਦੇ ਅੰਦਰ ਉਹ ਪਰਮਾਤਮਾ ਸਮਝਦਾ ਹੈ। ਇਸ ਲਈ ਉਹਨੂੰ ਅੰਤਰਜਾਮੀ ਕਹਿੰਦੇ ਨੇ ਕਿ ਅੰਦਰਲੀਆਂ ਸਮਝਣ ਵਾਲਾ ਜਾਣਨ ਵਾਲਾ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਉਹ ਅੰਦਰਲੀਆਂ ਜਾਣਨ ਵਾਲਾ ਪਰਮਾਤਮਾ ਵਾਹਿਗੁਰੂ ਤੇ ਤੇਰੇ ਸਾਰੇ ਕਰਮਾਂ ਨੂੰ ਜਾਣੇ ਜਾਣਦਾ ਹੈ ਤੇ ਸਮਝਦਾ ਹੈ ਵੇਖਦਾ ਹੈ। ਤੇਰੇ ਜਿਹੜੇ ਨਹੀਂ ਬੋਲੇ ਹੋਏ ਬੋਲ ਹਾਲੇ ਅੰਦਰ ਪਏ ਉਹਨਾਂ ਨੂੰ ਵੀ ਸੁਣਦਾ ਹੈ। ਪਰਮੇਸ਼ਰ ਪਰਮਾਤਮਾ ਵਾਹਿਗੁਰੂ ਅੰਦਰਲੀਆਂ ਜਾਣਨ ਵਾਲਾ ਸਭ ਕੁਝ ਜਾਣਦਾ, ਪਰਮਾਤਮਾ ਤੋਂ ਕੁਝ ਲੁਕਾਇਆ ਨਹੀਂ ਜਾਵੇਗਾ।
ਪਾਪ ਕਰੇ ਕਰ ਮੂ ਕਰ ਪਾਵਾ।
ਜਿਹੜਾ ਇਹ ਜੀਵ ਹੈ ਇਹ ਬਹੁਤ ਤਰ੍ਹਾਂ ਦੇ ਪਾਪ ਕਰਮਾਂ ਨੂੰ ਕਰਦਾ ਹੈ। ਵੈਸੇ ਤਾਂ ਵਿਦਵਾਨਾਂ ਨੇ ਦੋ ਤਰ੍ਹਾਂ ਦੇ ਪਾਪ ਮੰਨੇ ਨੇ, ਇੱਕ ਸਮਾਨ ਪਾਪ ਹੁੰਦੇ ਤੇ ਇੱਕ ਬੱਜਰ ਪਾਪ ਹਨ। ਸਮਾਨ ਪਾਪ ਜਿਹੜਾ ਕੋਈ ਕਿਸੇ ਦਾ ਬੁਰਾ ਚਿਤਵਣਾ ਜਾਂ ਕਿਸੇ ਦਾ ਕੋਈ ਬੁਰਾ ਕਰ ਦੇਣਾ ਤੇ ਸਾਧ ਸੰਗਤ ਜਾਂ ਕੋਈ ਐਸਾ ਝੂਠ ਆਦਿਕ ਬੋਲਣਾ, ਇਤਿਹਾਸ ਦੇ ਅੰਦਰ ਬਚਨ ਆਉਂਦੇ ਨੇ ਝੂਠ ਸਮਾਨ ਪਾਪ ਨਹੀਂ ਕੋਈ ਨਹੀਂ ਝੂਠ ਤੇ ਸੁਭਗਤ ਹੋਈ। ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੇ ਬਾਟ ਮੁਰੀਦਾਂ ਜੋਲੀਏ। ਜਿਹੜੇ ਐਸੇ ਇਹ ਸਮਾਨ ਪਾਪ ਹਨ ਇਹ ਵੀ ਜੀਵ ਜਿਹੜਾ ਸੀ ਆਪਣਾ ਲੱਕ ਬੰਨ ਕੇ ਕਰੀ ਜਾਂਦਾ। ਦਿਨ ਚੜ੍ਹਦੇ ਤੋਂ ਲੈ ਕੇ ਸ਼ਾਮਾਂ ਰਾਤਰੀ ਦੇ ਤੱਕ ਪਾਪ ਸਮਾਨ ਵੀ ਕਰੀ ਜਾਂਦਾ। ਤੇ ਦੂਸਰੇ ਹੁੰਦੇ ਨੇ ਬੱਜਰ ਪਾਪ, ਜਿਹੜੇ ਗੁਰਬਾਣੀ ਦੇ ਅੰਦਰ ਸਤਿਗੁਰੂ ਨੇ ਚਾਰ ਬੱਜਰ ਪਾਪ ਕਥਨ ਕੀਤੇ ਨੇ। ਬ੍ਰਾਹਮਣ ਕੈਲੀ ਘਾਤ ਕਾਂਜਕਾ ਅਣਚਾਰੀ ਕਾ ਧਾਨ, ਇਹ ਜਿਹੜੇ ਬੱਜਰ ਪਾਪ ਹਨ ਉਹ ਵੀ ਕਰੀ ਜਾਂਦਾ। ਪਾਪ ਸਮਾਨ ਵੀ ਕੀਤੇ ਬੰਦੇ ਨੇ, ਪਾਪ ਬੱਜਰ ਵੀ ਕੀਤੇ ਨੇ। ਪਾਪ ਕਰਕੇ ਸਤਿਗੁਰੂ ਕਹਿੰਦੇ ਮੁਕਰ ਪਾਵੇ, ਫਿਰ ਮੁਕਰ ਪੈਂਦਾ ਹੈ। ਮੈਂ ਤਾਂ ਜੀ ਕੋਈ ਪਾਪ ਹੀ ਨਹੀਂ ਕੀਤਾ ਹੈ, ਆਪਣੀ ਜ਼ਿੰਦਗੀ ਵਿੱਚ ਇਹੋ ਜਿਹਾ ਪਾਪ ਹੋਇਆ ਹੀ ਨਹੀਂ ਮੇਰੇ ਕੋਲੋਂ, ਅਤੇ ਇਹ ਫਲ ਪਤਾ ਨਹੀਂ ਕਿਉਂ ਮੈਨੂੰ ਮਿਲ ਰਿਹਾ ਹੈ। ਜੀਵ ਨੇ ਸਮਾਨ ਅਤੇ ਜਿਹੜੇ ਬੱਜਰ ਪਾਪ ਕੀਤੇ ਨੇ ਗੁਰੂ ਦੇ ਕੋਲੋਂ ਨਹੀਂ ਮੁਕਰਿਆ ਜਾ ਸਕਦਾ। ਪਰਮਾਤਮਾ ਵਾਹਿਗੁਰੂ ਦੇ ਕੋਲੋਂ ਕੁਝ ਨਹੀਂ ਛੁਪੇਗਾ, ਬੰਦਿਆਂ ਤੋਂ ਬੰਦਾ ਛੁਪਾ ਲਵੇਗਾ, ਵੱਡੀ ਸ਼ਕਤੀ ਵਾਲਾ ਛੋਟੇ ਸ਼ਕਤੀ ਵਾਲੇ ਤੋਂ ਛੁਪਾ ਲਵੇਗਾ। ਦੇਵਤਿਆਂ ਤੋਂ ਓਹਲੇ ਹੋ ਸਕਦਾ ਹੈ, ਦੇਵੀਆਂ ਤੋਂ ਓਹਲਾ ਹੋ ਸਕਦਾ, ਪਰਮਾਤਮਾ ਵਾਹਿਗੁਰੂ ਜਿਹੜਾ ਸਮੁੱਚੀ ਕਾਇਨਾਤ ਦਾ ਮਾਲਕ ਹੈ, ਦਿਲ ਦਿਲ ਦੇ ਅੰਦਰ ਸਮਾਇਆ ਹੋਇਆ, ਉਹਦੇ ਕੋਲੋਂ ਨਹੀਂ ਕਦੇ ਕੁਝ ਮੁਕਰਿਆ ਜਾ ਸਕਦਾ। ਜੀਵ ਦੀ ਹਾਲਤ ਐਸੀ ਹੋ ਗਈ, ਇਹ ਸਮਾਨ ਪਾਪ ਵੀ ਕਰੀ ਜਾਂਦਾ, ਬੱਜਰ ਪਾਪ ਵੀ ਕਰਦਾ ਹੈ, ਸਾਰੇ ਪਾਪ ਕਰਕੇ ਫਿਰ ਮੁਕਰ ਪੈਂਦਾ ਕਿ ਮੈਂ ਤਾਂ ਕੋਈ ਪਾਪ ਕਰਮ ਨਹੀਂ ਕੀਤਾ ਹੈ।
ਵੇਖ ਕਰਾ ਨਿਰਵਾਨਾ।
ਫਿਰ ਆਪਣੇ ਸਰੀਰ ਦੇ ਉੱਪਰ ਜਿਹੜਾ ਭੇਖ ਲਿਵਾਸ ਹੈ ਉਹ ਕਿਸ ਤਰ੍ਹਾਂ ਦਾ ਬਣਾਈ ਫਿਰਦਾ? ਨਿਰਵਾਨ ਨਾਮ ਹੁੰਦਾ ਜਿਹੜੇ ਸੰਸਾਰ ਤੋਂ ਉਪਰਾਮ ਹੋ ਗਏ ਨੇ, ਜਿਨ੍ਹਾਂ ਦੀ ਮਨ ਦੀ ਬਿਰਤੀ ਦੁਨੀਆਂ ਤੋਂ ਉਦਾਸ ਹੋ ਚੁੱਕੀ, ਉਦਾਸੀਆਂ ਵਾਲਾ ਸਾਧੂਆਂ ਵਾਲਾ ਭੇਖ ਵੀ ਬਣਾ ਲਿਆ। ਭੇਖ ਬਣਾ ਕੇ ਲੋਕ ਕਹਿਣਗੇ ਜੀ ਇਹਨੇ ਤੇ ਕੋਈ ਪਾਪ ਕਰਮ ਹੀ ਨਹੀਂ ਕੀਤਾ ਹੈ, ਇਸ ਲਈ ਭੇਖ ਵੀ ਸਰੀਰ ਤੇ ਬਣਾਈ ਫਿਰਦਾ। ਨਿਰਬਾਨੇ ਦਾ ਅਰਥ ਹੁੰਦਾ ਨਿਰ ਰਹਿਤ, ਬਾਨ ਨਾਮ ਦੁੱਖਾਂ ਦਾ ਹੈ, ਤੇ ਇਸ ਤਰ੍ਹਾਂ ਦਾ ਲਿਬਾਸ ਬਣਾਇਆ ਸਰੀਰ ਦੇ ਉੱਪਰ ਵੀ ਲੋਕ ਕਹਿਣਗੇ ਜੀ ਇਹਨੂੰ ਤਾਂ ਕੋਈ ਦੁੱਖ ਹੀ ਨਹੀਂ ਹੈ। ਸਾਰਾ ਸਰੀਰ ਦੁਖੀ ਹੋਵੇ, 24 ਘੰਟੇ ਮਨ ਕਰਕੇ ਬੰਦਾ ਦੁਖੀ ਰਹਿੰਦਾ ਹੋਵੇ, ਉੱਪਰੋਂ ਲਿਬਾਸ ਇਸ ਤਰ੍ਹਾਂ ਦਾ, ਉੱਪਰੋਂ ਲੋਕਾਂ ਨੂੰ ਹੱਸ ਕੇ ਵਿਖਾ ਦੇਣਾ, ਲੋਕ ਕਹਿਣਗੇ ਇਹਨੂੰ ਕੋਈ ਦੁੱਖ ਹੀ ਨਹੀਂ ਹੈ। ਜਿਵੇਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਜਦੋਂ ਤੁਰੇ ਜਾ ਰਹੇ ਸਨ ਤੇ ਨਾਲ ਭਾਈ ਮਰਦਾਨਾ ਤੇ ਬਾਲਾ ਦੋਵੇਂ ਸਾਥੀ ਸੀ ਸਤਿਗੁਰਾਂ ਦੇ ਨਾਲ, ਸਾਹਮਣੇ ਇੱਕ ਸ਼ਾਹੂਕਾਰ ਦੁਕਾਨ ਦੇ ਉੱਪਰ ਬੈਠਾ, ਉਹ ਆਪਣੀ ਮਾਇਆ ਦੀ ਗਿਣਤੀ ਕਰ ਰਿਹਾ ਤੇ ਸਤਿਗੁਰੂ ਪਾਤਸ਼ਾਹ ਜੀ ਖੜ ਗਏ ਤੇ ਮਰਦਾਨੇ ਨੇ ਕਿਹਾ, ਕਹਿੰਦਾ ਦੇਖੋ ਮਹਾਰਾਜ, ਇਹ ਬੰਦਾ ਕਿੰਨਾ ਸੁਖੀ ਹੈ, ਕਿੰਨੀ ਮਾਇਆ ਦੀ ਗਿਣਤੀ ਕਰੀ ਜਾਂਦਾ, ਨਾ ਤੁਹਾਡੇ ਵੱਲ ਵੇਖਿਆ ਨਾ ਸਾਡੇ ਵੱਲ ਵੇਖਦਾ, ਇਹ ਮਾਇਆ ਕਰਕੇ ਬੜਾ ਸੁਖੀ ਜਾਪਦਾ ਹੈ। ਸਤਿਗੁਰੂ ਜੀ ਕਹਿੰਦੇ ਮਰਦਾਨਿਆ ਤੈਨੂੰ ਭੁਲੇਖਾ ਲੱਗਦਾ, ਨਾਨਕ ਦੁਖੀਆ ਸਭ ਸੰਸਾਰ, कोई तन दुखी, कोई मन दुखी, कोई चिंता चित उदास, थोड़े बहुते सब दुखी सुखी हरि के दास। जाके पुछ ले सतगुरु, कहिंदे मरदानिया जी तसली नहीं आउंदी है। जदों मरदाना जी गए शाहूकार दे कोल, कहिंदे शाहूकार जी मैं गुरु नानक साहिब जी नाल उदासियां करके बहुत जिहड़ियां स्थानां ते घूमिया, बड़ियां यात्रा कीतियां, बड़े लोकां नूं वेखिया, ते परंतु अज दुनिया विच जे कोई सुखी बंदा देखिया ते तुहानूं देखिया है, तुहानूं कोई दुख नहीं लगदा, तुसीं बड़े सुखी जापदे हो। बस इन्ने कहण दी देर सी, अंदर जिहड़ा दुख उहदे दिल विच भरिया पिया सी ते धाहां मार के रोण लग पिया। कहिंदा फकर लोक मेरे वर्गा ते दुनिया विच कोई दुखी नहीं होना, केड़ा दुख लग्या। सारा कारण फिर भाई मरदाना जी नूं शाहूकार ने दस्सिया। इसलिए दुनिया दे अंदर जिहड़ा ये बंदा है भेख करे निर्बान, शरीर दे उपरला भेख जिहड़ा लवास है निर्बान दुखां तो रहत बना लैंदा। भी लोग कहणगे जी बड़ा ये सुखी बंदा, ये ते उदासी बंदा है, फकर बंदा है, इहनूं कोई दुख नहीं है। परंतु अंदरों जिहड़ा दुखां दे नाल भरिया पिया ते ऐसी हालत जीव दी बन चुकी है, पाप करके मुकर जांदा है, शरीर ते उदासियां वाला ते निर्वाण दुखां तो रहत जिहड़ा लोकां नूं दिखावे वास्ते भेख भी बनाई फिरदा है।
जानत दूर तुम्हें प्रभ नीर।
धन श्री गुरु अर्जन देव साहिब महाराज जी कहंदे हे अकाल पुरख परमात्मा वाहिगुरु, ए जीव दी हालत की बन गई, पाप क्यों करदा, क्यों भेखी बनिया, क्यों पखंड करदा दुनिया नूं लुटन वास्ते। जानत दूर, ए आप जी नूं दूर जानदा है। सतगुरु पातशाह जी ते कहंदे नेरै नाही दूर, निज आत्मै रहिया भरपूर। ओ वाहिगुरु दी जिहड़ी जोत है जीव, ओ दूर नहीं, ओ तां तेरा आत्मा रूप करके, तेरा आधार रूप हो के तेरे शरीर दे अंदर ही व्यापक हिरदे विच है। परंतु ए जिहड़ा जीव है उस परमात्मा नूं अग्ञानी होण करके दूर समझदा है। तुम है प्रभ नेर, तुसी तां वाहिगुरु जी परमात्मा जी नेड़े तो नेड़े हो। मनुख दा जिहड़ा शरीर है, शरीर दे नेड़े इहदे हथ पैर ने, हथां पैरां तो नेड़े इहदा मूंह है, इहदे कन्न ने, इहदियां जिहड़ियां अखां ने, घराण इंद्रिया लग्गिया होया ते परंतु परमात्मा वाहिगुरु तां इहनां तो भी नेड़े है। हाथ दे नल बुरकी तोड़ेगा, मूँह तक जांदियां कोई समा लगेगा। परमेश्वर वाहिगुरु तां जिहड़ा साध संगत जी इन्हां हत्थां नूं भी चलाउण वाला, पैर भी उहदी जोत नाल चलदे ने, मुख जवान भी उहदी जिहड़ी जोत दे नाल ही चलदी पई, सारा कुछ ही परमात्मा करन वाला है। इसलिए ओ परमात्मा तुम है प्रभ नेर, तुसी नेड़े तो नेड़े हो, आत्मा रूप करके सब दा आधार हो। ए अज्ञानी जीव आप जी नूं दूर जानदे हन।
उत ताका उत ते उत पिखा।
ए जीव दी हालत की हो गई, सतगुरु पातशाह कहंदे जदों किसे व्यक्ति दे कोल जाके खड़दा है, ओदे कोलो माया दियां पदार्थां दियां गल्लां सुनदा, ओदे कोलों सुन करके उत ते उत पिख है। पहला तो उस पासे नूं ताकै ताकदा वेखदा भी इथों कुछ मिल जाएगा, ते जदों उथे जांदा उथों कुछ नहीं मिलदा ते उथों फिर दूजे पासे नूं वेखना शुरू कर दिंदा। ते ए ऐसे लोभी बंदे दी हालत हो चुकी है। सतगुरु पातशाह जी कहिंदे एक बंदे तों सुणदा भी पछों दे इलाके विच जावेंगा ते बड़ा तैनू धन मिल जाएगा, उथे भी चलिया गया उथों भी बंदा खाली आ गया, बिन करमा किश पाईए नाही जे बहु तेरा धावे। करमा तो बिना पले कख भी नहीं पैंदा है। पछों दे इलाके विचों सुनिया के उत्तर दी दिशा दे वल बड़ा खजाना दबिया, उथों मिल जाएगा, उधर चलिया गया ते उथों भी खाली। फिर पूर्व दे इलाके दा पता लगिया, उथों भी खाली आ गया। दखण दा इलाका उधर भी चलिया गया, उत्थों भी खाली आ गया। उत ताकै उत ते उत पेखै, उधरों उधर नू ताकै तकदा वेखदा है, ते उत्थे जा करके उधर दूसरे पासे नू वेखी जांदा। ए जीव दी हालत सतगुरु जी कहिंदे बन चुकी है।
आवै लोभी फेर,
ए जिहड़ा लोभी लालची बंदा है, पदार्थां नू खाण दा लोभ हुंदा ते पदार्थां नू कठे करन दा लालच हुंदा है, दोवें जीव दे अंदर बसे ने। लालची भी बेहद बनिया ते लोभी भी बेहद है। आवै फेर, फेर दा अर्थ हुंदा मुड़ करके, खाली हाथ जिथों गया सी उथी बंदा आ जांदा है। इउं जिहड़े ए लोभी जीव हन, ए सतगुरु पातशाह महाराज कहिंदे इन्हां जीवां नूं फेर दा अर्थ है मुड़ मुड़ करके 84 लख जूनां विच आवै आउणा पैंदा है। चार जिहड़ियां खाणियां दे विच जीव बार बार घूमदे ने, अंडज, जेरज, सेतज ते उतभुज, ए चार खाणियां चों दुनिया पैदा होई सारी। अंडज नाम जिहड़े अंडियां चों जन्म लैंदे, जिवें पंछियां दे बच्चे अंडियां चों पैदा हुंदे। जेरज जेर दे विचों मनुख ते पशुआं दीआं जूनां आ जांदियां। सेतज नाम है मुड़ के पसीने विचों जिहड़ियां धक्खां जूआं ते जिहड़ियां लीखां पैदा हो जांदियां। इसे तरह जिहड़ा उतभुज नाम है, ये धरती मिट्टी विचों जिन्नी बनस्पति पैदा होंदी। चार ही खाणियां ने, चारे खाणियां चों सारी सृष्टि परमात्मा ने बनाई है। ये जिहड़ा जीव है लोभ दे अधीन हो करके बार बार चारे खाणियां विच आउणा पैंदा, इस नूं 84 लख जूना दे विच आउणा पैंदा है।
रहाओ
विश्राम दे के सतगुरु पातशाह उचारण करदे हन।
जब लग टुटा नाही मन भरमा,
जीव दे हिरदे दे अंदर जेड़ा सी साध संगत जी 5 तरां दा भरम पिया होया है। ए भरम जिन्नी देर तक मन दे विचों टुटदा नहीं दूर नहीं हुंदा। टुटदा क्यों नहीं, गुरु कोल जांदा नहीं है। भरम के परदे सतगुर खोले, गुरु साहिब ने भरम चुकना सी, गुरु दी सिख्या नहीं लई, गुरु वाला बनिया नहीं, गुरु दा उपदेश लैके उन्हों कमाउणा नहीं कीता है। इस करके 5 तरां दा भरम जिहड़ा भेद भरम, करतत भरम, पुन भरम, संग बकार, ब्रह्म इतर जग सत भरम, पांचो भरम संसार, ए 5 तरां दा भरम जिहड़ा जीव दा टुटदा नहीं। जिन्नी देर मन दा भरम चुकिया नहीं जावेगा, टुटेगा नहीं।
तब लग मुक्त ना कोई,
सतगुरु पातशाह जी कहिंदे कोई भी क्यों ना होवे, कोई अपने आप नूं सिख कही जावे, कोई अपने आप नूं भगत कही जावे, कोई अपने आप नूं ब्रह्म ज्ञानी कही जावे, जिन्नी देर गुरु दी किरपा नाल मन दा 5 तरां दा भरम नहीं टुटदा, ओनी देर भाई कोई भी व्यक्ति मनुख मुक्त नहीं हुंदा, ओदे बंधन नहीं टुटदे हन।
कहो नानक दयाल स्वामी,
धन श्री गुरु अर्जन देव साहिब महाराज उचारण करदे हन कि जेड़ा दया दा कर अकाल पुरख परमात्मा वाहिगुरु है, ओ स्वामी सर्व जीआं दा मालक है। जिन्ने जीव परमात्मा ने पैदा कीते सारिआं दा मालक ओ परमेश्वर आप बनिया होया।
संत भगत जन सोई,
जिस जीव दे उपर परमात्मा ने उस दुनिया दे मालक ने किरपा कर दित्ती, ओही भाई असल विच संत है। संत हुंदा जिहड़ा परमेश्वर वाहिगुरु दा सवास सवास सिमरन करे, परमात्मा दी जिहदे ते दयालता हो जावे ओह असल विच संत है। भगत हुंदा जिहने परमेश्वर दी भगती करके अंदरों भय जिहड़ा डर सी गत नास कर लिया, जम्मण मरण दा डर जिहदा चुकिया गया। संत भगत जन सोई ते जन दा अर्थ सेवक, ओही परमात्मा दा सेवक है, ओही परमात्मा दी भगती करन वाला भगत है, ओही परमात्मा वाहिगुरु दा सिमरन करन वाला संत है, जिहदे उत्ते परमात्मा वाहिगुरु ने किरपा कर दित्ती है। ए धन पिता श्री गुरु अर्जन देव साहिब महाराज जी ने अमृत वेले पावन श्री मुख वाक सानू बख्शिश कीता है। सो आओ हुण साध संगत जो लड़ी वार पावन पवित्र स्थाना ते गुरबाणी दी कथा विचार चल रही है, कुछ समय वास्ते रल मिल के श्रवण करिए जी।
राम कली की वार, राय बलवंड तथा सत्ता डूम आखी।
धन श्री गुरु अर्जन देव साहेब महाराज सच्चे पातशाह जी ने, ए जड़ी राम कली दी वार, ए तीजी वार है। तीसरी वार सतगुरु जी ने ए गुरु ग्रंथ साहिब जी दे अंदर जो दर्ज कीती है, ए सत्ते अते बलवंड जेडे दोवे सके भरा सन, इन्हां ने उचारण कीती सतगुरां दे सामने। इस वार नूं उचारण करन दा कारण की सी, ओ थानका की है इस वार दी। ए सत्ता ते बलवंड दोवे सके भरा सन, पूर्व दे इलाके दे बसेंदे सन। इन्हां कोल राग विद्या बहुत ज्यादा सी, जदों किते ए राग दे विच गाउंदे सन ते सारियां दे मनां नूं अपनी मुट्ठी विच बंद कर लैंदे सी। बड़े तनांतर सन राग विद्या दे, परंतु इन्हां दी विद्या दी किसे पासों कदर ना पई। इन्हां नूं पता लग्या कि धन श्री गुरु अर्जन देव साहिब महाराज सच्चे पातशाह अमृतसर दी पावन धरती ते सेवा करवा रहे ने, वो विद्वाना दी कदर करदे ने। चंगा जदों विद्वान आ जावे ते सतगुरु पातशाह ओनू अपने कोल रख करके उहदे कोलों कीर्तन भी सुणदे ते गुरमत दी विचार कथा भी श्रवण करदे ने। ए सत्ता ते बलवंड, जिहड़ा बलवंड वड्डा सी ते सत्ता जिहड़ा ए छोटा सी, सब तो पहला दोनों विचों भाई जड़ा सत्ता सी ए अमृतसर दी धरती ते आ गया। धन गुरु अर्जन देव साहेब महाराज जी दे दर्शन करके निहाल होया। सतगुरु पातशाह जी ने सब कुछ पुछया इस दे कोलों, कहन लग्या महाराज आप दी कृपा परमात्मा दी रहमत दे नाल बहुत बड़ा गुण हासिल होया कीर्तन करन दा, परंतु सानू कोई कदरदान नहीं मिलिया जो साड़ी विद्या की कदर करे। सतगुरां ने भाई सत्ते नू अपने कोल रख लिया ते जिहड़ी भाई सालो दी धर्मशाला सी उहदे नेड़े इहनू मकान दे दिता। इत्थे रहैश रख अपनी ते कीर्तन सुनाया कर, संगतां सुनिया करनगियां। धन गुरु अर्जन देव साहेब महाराज संगतां दे विच तख्त ते सुभाई मान हुंदे ते भाई सत्ता सतगुरां दी हजूरी विच बैठ के कीर्तन करदा, संगतां जुड़दियां ते इस तरह जदों काफ़ी लम्मा समां गुजर गया ते दूसरे भरा बलवंड नूं भी पता लग्या कि मैं गरीबी नाल घोल करदा पिया, कितों मैनूं जिहड़ी काणी कौड़ी हासिल नहीं हुंदी, क्यों ना मैं भी गुरु अर्जन साहिब जी दे कोल चलिया जावां। फिर अपना भरा जिथे सत्ता गुरु अर्जन साहिब जी दे चरणा विच सी ते बलवंड भी पहुंच गया, ये दोवें सतगुरु पातशाह महाराज जी दे चरणा विच रह करके संगतां नूं कीर्तन सुणांदे ने, संगतां झूमण लग जांदियां। सतगुरु पातशाह महाराज जी दी बड़ी प्रसन्नता इन्हां दे उत्ते हो गई। तां जदों काफ़ी लंबा समां दोवें भरा ये कीर्तन करदे रहे ता इन्हां दी छोटी भैण सी जो पुत्रियां दे समान उम्र विच बहुत छोटी लगदी सी, उहदी शादी दा समां आ गया ते सत्ते ते बलवंड ने मन विच ख्याल लियांदा वी असी गुरु नानक साहिब दे घर दे कीर्तनीए हां। गुरु अर्जन देव साहिब महाराज नूं कीर्तन सुना के निहाल करदे संगतां नूं असी झूमण ला दिंदे हां, जदों साडी भैण दी शादी होवेगी ते चंगे ठाठ पाठ दे नाल होनी चाहीदी है। पता लगे भी गुरु अर्जन साहिब दे जिहड़े कीर्तनी हन उहनां दी जिहड़ी भैण दी शादी इस तरह दे नाल हो रही है। सतगुरु पातशाह नूं आ करके कहण लगे जी साडी भैण दी शादी है, इसलिए सानू माया दी लोड़ है। सतगुरु जी कहिंदे सत्ता ते बलवंड जी दसो किन्नी माया चाहीदी है, सारी माया तुहानू देवांगे। इन्हां ने मन विच सोचिया भी असी किते माया थोड़ी मंग ली, सतगुरु ज्यादा देनी चाहुंदे होण, इसलिए कहण लगे जी असी मंग के नहीं लवांगे। इस तरह करियो जिन्नी विसाखी वाले दिन परसों नूं विसाखी दा दिहाड़ा आ रहा जिन्नी विसाखी दे उत्ते चढ़ावा होवेगा माया होवेगी उह सानू दे दिओ। इन्हां दी अंदरली जिहड़ी कुटल नीति सी सतगुरु पातशाह अंतरजामी समझ गए कहण लगे सत्ता ते बलवंड जी तुसीं मंग के माया लै लो जिन्नी चाहीदी उन्नी दे देंगे की पता विसाखी दे उत्ते संगत थोड़ी आवे ज्यादा होवे ते की पता किन्नी को माया दा चढ़ावा आवे। ते मन विच इन्हां दे हजारां दा फुरना सी भी हजार को रुपए तक माया मिल जावे परंतु बोल के कुछ ना कहा। कहण लगे जी विसाखी वाले दिन की चढ़त जिहड़ी सारी सानू दे दिओ। सतगुरु पातशाह महाराज जी ने कहा उस तरह कर लियो। ते जदों विसाखी दा दिन आया ते संगत वालों सारा 100 रुपया चढ़ावा आया ते जदों 100 रुपया संगत दी माया सतगुरु पातशाह कहिंदे लो अपनी भैण दी शादी वास्ते वरत लियो। ये अंदरों बड़े खिज गए बड़ा अंदरों गुस्सा कीता क्रोध जागिया कहण लगे सतगुरु पातशाह दे चरणां विच संगतां इन्नियां आउंदियां माया 100 रुपया ही सारी इकट्ठी होई है ये गुरु ने साडे नाल कोई छल कीता है। ते इसलिए मन विच गुस्सा करके सतगुरां कोलों 100 रुपया पकड़ के नाराज़ होके घर नूं चले गए। जदों दूसरे दिन कीर्तन करन वास्ते ना आए ते भाई गुरदास साहिब जी नूं सतगुरु पातशाह ने कहा भाई साहिब जी तुसी जाके सत्ते ते बलवंड नूं बुला के लियाओ भी संगतां उडीकदियां ने आके कीर्तन सुनाओ संगतां नूं। जदों भाई गुरदास साहिब जी घर दे विच गए ਇਹ ਕ੍ਰੋਧ ਦੇ ਵਿੱਚ ਭਰੇ ਹੋਏ ਕਹਿਣ ਲੱਗੇ ਸਾਡੇ ਕੋਲੋਂ ਕੀਰਤਨ ਨਹੀਂ ਹੋਣਾ ਗੁਰੂ ਸਾਹਿਬ ਨੇ ਸਾਨੂੰ ਜਿਹੜੀ ਮਾਇਆ ਨਹੀਂ ਦਿੱਤੀ ਹੈ ਸਾਡੇ ਨਾਲ ਛਲ ਕੀਤਾ ਫਰੇਬ ਕੀਤਾ। ਭਾਈ ਸਾਹਿਬ ਗੁਰਦਾਸ ਜੀ ਸਮਝਾਉਂਦੇ ਨੇ ਕਿ ਸਤਿਗੁਰੂ ਤੇ ਭਾਈ ਸਭਨਾਂ ਦਾ ਭਲਾ ਮਨਾਉਂਦਾ ਹੈ ਸਤਿਗੁਰੂ ਕਿਸੇ ਦਾ ਬੁਰਾ ਨਹੀਂ ਸੋਚਿਆ ਕਰਦਾ ਇਹ ਤੁਹਾਡੇ ਪਰਾਲਬਧ ਤੁਹਾਡੇ ਕਰਮਾਂ ਕਰਕੇ 100 ਰੁਪਇਆ ਮਿਲਿਆ ਹੈ ਕਰਮ ਬਲੀ ਹੁੰਦੇ ਨੇ ਨਹੀਂ ਮੰਨੇ ते भाई गुरदास साहिब जी वापस आ गए। फिर बाबा बुढ़ा साहिब जी नूं सतगुरां ने भेजिया भी बाबा जी तुसी जाके उन्हां नूं लियाओ। ते जदों बाबा जी ने जाके दरवाजा खड़काया ते पुछिया भाई सतगुरु जी ते गुरु कीआं संगतां तुहानूं उडीकदीआं जाके कीर्तन सुनाओ। कहण लगे असीं कीर्तन नहीं सुणावांगे जिहनूं चाहिए असीं गुरु प्रगट कर सकदे हां जे असी कीर्तन करते हाँ तो गुरु दियां संगतां जुड़दियां ने जे संगतां जुड़दियां तो गुरु की गद्दी लगती है साडे वस है किसी नूं गुरु बनाउणा जां ना बनाउणा। ये शब्द जदों सतगुरु गुरु अर्जन देव साहिब जी दे प्रथाए बोले बाबा बुढ़ा साहिब जी तो सुने ना गए तो वापस आ गए। कहण लगे महाराज उन्हां दे मन विच ते बड़ा हंकार आ चुकिया इस तरह की शब्दावली बोलते ने। फिर धन श्री गुरु अर्जन देव साहिब महाराज शांति दे पुंज आप गए चल करके उन्हां दे घर विच। सत्ते ते बलवंड नूं जदों सतगुरु पातशाह ने पुछिया भी की गल है क्यों नाराज होए मन विच जिन्नी माया चाहीदी तुहानूं दे दिंदे तुसीं बोल के मंग लो ते क्रोध विच भरिया होया ने सतगुरां नूं की कहना कीता कहिंदे जिन्नी गुरु नानक दे दर दी वडियाई है साडे करके है साडा जे भाई मरदाना गुरु नानक दे नाल रवाब ना बजाउंदा ते गुरु नानक जी नूं किने जानना सी। उन्हां दा पुत्तर मरदाने दा भाई दाना जी गुरु अंगद देव साहिब महाराज नूं कीर्तन सुणाउंदा रिहा तां गुरु अंगद देव साहिब दी वडियाई होई। अग्गे भाई दाला जी ने गुरु अमरदास महाराज गुरु रामदास जी नूं कीर्तन सुनाया तां उन्हां दी गुरु दी वडियाई संगतां दे विच बणी है। असी तुहानू कीर्तन सुनाउंदे साडे करके तुहाडी वडियाई है। सतगुरु गुरु अर्जन देव साहेब महाराज जी ने ते जदों सुनिया भी इह वड्डे गुरु नानक साहेब महाराज दे उत्ते किंतू परंतू करन लग पए अपने आप नूं गुरु तों वड्डा समझण लग पए ने गुरु अंगद देव साहेब जी तों वड्डे गुरु अमरदास गुरु रामदास जी तों वड्डे बने बैठे ने। फिर उत्थे रसना तों बचन कह दित्ते सी जेड़ी जवान दे नाल गुरु नानक दी निंदिया कीती ए जवान तुहाडी फिट जावे जेड़े शरीर दे विच्चों ए बोल निकले गुरु नानक दी निंदिया दे शरीर फिट जाने चाहीदे हो जे। सतगुरु पातशाह महाराज रसना तो ये बचन निकले क्योंकि पूरे गुरु की निंदा गुरसिख नहीं सुन सकता ते गुरु अर्जन देव साहिब गुरु नानक परमेश्वर की निंदा किवें श्रवण कर लैण। ते जदों ये बचन किते सतगुरु पातशाह वापस आ गए, जिहड़ा 68 घाट है इत्थे आके सतगुरु पातशाह बैठ गए। संगतां उड़ीकदियां सन भी भाई सत्ता ते बलवंड आके कीर्तन करनगे। सतगुरु जी कहिंदे गुरसिखो हुण कीर्तन दियां दातां तुहानू दे दित्तियां। बाबा बुढ़ा साहिब जी चुको सरंदा कीर्तन करिए। बाबा जी ने सरंदा चुकिया, जिहड़ी जोड़ी सी ये भाई गुरदास साहिब जी नूं दित्ती, आप गुरु अर्जन देव साहिब जी ने तंबूरा लै करके उहदे नाल कीर्तन करना शुरू किया। ऐसा रस बनिया, संगतां झूमन लग पईआं ते उस वेले संगतां गुरु अर्जन देव साहिब बाबा बुढ़ा साहिब ते भाई गुरदास साहिब जी की कीर्ती करदियां ने। समां गुजरदा गया, गुरु साहिब दे बचना दे नाल फिर इन्हां दी हालत की होई। जिहड़ी जवान दे नाल गुरु नानक साहिब गुरु अंगद देव साहिब गुरु अमरदास जी गुरु रामदास साहिब ते गुरु अर्जन देव साहिब दी इन्हां निंदिया कीती, जवाना इन्हां दियां बंद हो गईआं। हाथ दे नाल लिख के दिंदे सन जो चाहीदा सी, बोलिया नहीं जांदा, जवाना खड़ गईआं। शरीर दे उपर जिहड़े शरीर विचों निंदिया होई कोढ़ दा रोग चल पिया सी, बड़े दुखी होए, शरीर विचों बदबू आउंदी। ते सतगुरु पातशाह ने यह भी नाल बचन कह दिते सी, जेड़ा साडा सिख होवेगा इन्हां नूं मूँह नहीं लावेगा, जेड़ा इन्हां दी सिफारिश करेगा उहदा मूँह काला करके गधे ते बिठा के उहदा जलूस कढ़िया जाएगा। जदों साध संगत संगतां ने इन्हां नूं मूँह लाउणा बंद कर दिता, सिखां ने इन्हां दे सामने होना ते रस्ता बदल जाना, बड़ी इन्हां दी दुखदाई जिहड़ी हालत बन गई। शरीर ते रोग लग्या, अंदरों चिंता दा रोग बढ़ बढ़ के खांदा है। तां फिर साध संगत जी इन्हां नूं पता लग्या, क्योंकि गुरु दे दर विच कीर्तन करदे गए सन, भाई गुरदास जी बाबा बुढ़ा साहिब जी तों सुणदे रहिंदे सी वी लाहौर दे विच इक भाई लद्दा करके बड़ा परोपकारी सिख है, ਉਹ ਦੂਸਰੇ ਦੇ ਉੱਤੇ ਪਰਉਪਕਾਰ ਦਾ ਆਪਣਾ ਸਭ ਕੁਝ ਵਿਗਾੜ ਦਿੰਦਾ। ਫਿਰ ਇਹ ਦੋਵੇਂ ਜਾਣੇ ਹੌਲੀ ਹੌਲੀ ਚੱਲ ਕੇ, ਸਰੀਰ 'ਤੇ ਕੋਹੜ ਦਾ ਰੋਗ ਸੀ, ਕਈ ਦਿਨ ਲੱਗ ਗਏ ਲਾਹੌਰ ਤੱਕ ਜਾਂਦੇ ਆ। ਜਦੋਂ ਲਾਹੌਰ ਪਹੁੰਚੇ ਜਾ ਕੇ ਭਾਈ ਲੱਦੇ ਦਾ ਦਰਵਾਜ਼ਾ ਖੜਕਾਇਆ ਅਤੇ ਭਾਈ ਲੱਦੇ ਨੂੰ ਕਹਿਣ ਲੱਗੇ, ਜਦੋਂ ਸਾਹਮਣਿਓਂ ਭਾਈ ਲੱਦੇ ਨੇ ਵੇਖਿਆ ਇਕਦਮ ਦਰਵਾਜ਼ਾ ਉਹਨੇ ਬੰਦ ਕਰ ਦਿੱਤਾ ਵੀ ਸਤਿਗੁਰੂ ਦਾ ਹੁਕਮ ਹੈ ਵੀ ਇਹਨਾਂ ਦੇ ਮੂੰਹ ਮੱਥੇ ਨਹੀਂ ਲੱਗਣਾ, ਬੁਲਾਉਣਾ ਨਹੀਂ ਇਹਨਾਂ ਨੂੰ। ਤੇ ਇਹ ਦਰਵਾਜ਼ੇ ਤੇ ਬੈਠ ਕੇ ਕਹਿੰਦੇ, ਭਾਈ ਲੱਦਿਆ, ਜੇ ਤੂੰ ਪਰਉਪਕਾਰੀ ਨੇ ਮੁਖੜਾ ਮੋੜ ਲਿਆ ਤੇ ਸਾਡੀ ਬਾਂਹ ਕੌਣ ਪਕੜੇਗਾ? ਜੇ ਨਹੀਂ ਪਰਉਪਕਾਰ ਸਾਡੇ ਤੇ ਕਰੋਗੇ, ਦਰਵਾਜ਼ੇ ਤੇ ਬੈਠੇ ਇੱਥੇ ਪ੍ਰਾਣ ਤਿਆਗ ਦਿਆਂਗੇ। ਚੌਂਕੜੇ ਮਾਰ ਕੇ ਦਰਵਾਜ਼ੇ ਤੇ ਬੈਠ ਗਏ। ਫਿਰ ਭਾਈ ਲੱਦੇ ਪਰਉਪਕਾਰੀ ਗੁਰਸਿੱਖ ਨੇ ਸਾਰੀ ਇਹਨਾਂ ਤੋਂ ਬੇਥਿਆ ਸੁਣੀ ਵੀ ਕਾਰਨ ਕੀ ਬਣਿਆ, ਕੀ ਗੱਲ ਹੋਈ ਸੀ, ਤੇ ਸਾਰਾ ਕੁਝ ਦੱਸਿਆ ਵੀ ਵੱਡੇ ਗੁਰਾਂ ਦੀ ਨਿੰਦਿਆ ਕੀਤੀ ਸੀ, ਸਤਿਗੁਰੂ ਪਾਤਸ਼ਾਹ ਨੇ ਬਚਨ ਸਾਨੂੰ ਕਰ ਦਿੱਤੇ, ਉਹ ਗੁਰੂ ਦੇ ਬਚਨ ਅੱਜ ਸਖਿਆਤ ਹੋਏ ਨੇ। ਗੁਰੂ ਸਾਹਿਬ ਨੇ ਇਹ ਵੀ ਕਿਹਾ ਸੀ ਵੀ ਜਿਹੜਾ ਪਰਉਪਕਾਰ ਕੋਈ ਕਰੇਗਾ ਇਹਨਾਂ ਨੂੰ ਮਿਲਾਉਣ ਦਾ, ਉਹਦਾ ਮੂੰਹ ਕਾਲਾ ਕਰਕੇ ਖੋਤੇ ਤੇ ਗਧੇ ਤੇ ਬਿਠਾਇਆ ਜਾਵੇਗਾ। ਉਸੇ ਵੇਲੇ ਭਾਈ ਲੱਦੇ ਪਰਉਪਕਾਰੀ ਸਿੱਖ ਨੇ ਇੱਕ ਖੋਤਾ ਮੰਗਾਇਆ ਲਾਹੌਰ ਵਿੱਚੋਂ, ਆਪਣਾ ਮੂੰਹ ਕਾਲਾ ਕਰ ਲਿਆ, ਖੋਤੇ ਤੇ ਬੈਠ ਕੇ ਲਾਹੌਰ ਦੀ ਗਲੀ ਗਲੀ ਦੇ ਵਿੱਚ ਘੁੰਮੇ ਨੇ। ਮਗਰ ਬੱਚੇ ਤੇ ਲਾਹੌਰ ਦੇ ਨਿਵਾਸੀ ਸਾਰੇ ਗਲੀ ਗਲੀ ਵਿੱਚ ਮਗਰ ਮਗਰ ਤੁਰੇ ਜਾਂਦੇ ਨੇ। ਫਿਰ ਅੰਮ੍ਰਿਤਸਰ ਦੀ ਧਰਤੀ 'ਤੇ ਇਹਨਾਂ ਦੋਵਾਂ ਨੂੰ ਲੈ ਕੇ ਭਾਈ ਲੱਦਾ ਪਹੁੰਚਿਆ। ਅੰਮ੍ਰਿਤਸਰ ਦੇ ਸਾਰੇ ਸ਼ਹਿਰ ਦੇ ਅੰਦਰ ਖੋਤੇ ਤੇ ਬੈਠ ਕੇ ਮੂੰਹ ਕਾਲਾ ਕਰਕੇ ਘੁੰਮੇ। ਫਿਰ ਜਿਹੜੇ ਸਥਾਨ 'ਤੇ ਆਪਾਂ ਅੱਜ ਬੈਠੇ, ਇੱਧਰੋਂ ਬਾਬਾ ਅਟਲ ਸਾਹਿਬ ਜੀ ਵਾਲੇ ਪਾਸਿਓਂ ਇਸ ਮੰਜੀ ਸਾਹਿਬ ਵਾਲੇ ਸਥਾਨ 'ਤੇ ਭਾਈ ਲੱਦਾ ਜੀ ਆ ਗਏ ਨੇ। ਢੋਲ ਵੱਜਦਾ ਹੈ ਅੱਗੇ, ਮਗਰ ਬੱਚੇ ਬਹੁਤ ਇਕੱਠ ਹੋਇਆ, ਰੌਲਾ ਪੈ ਰਿਹਾ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਬੈਠੇ ਨੇ 68 ਘਾਟ ਵਾਲੀ ਜਗ੍ਹਾ 'ਤੇ, ਦੀਵਾਨ ਸਜਿਆ। ਸਤਿਗੁਰੂ ਕਹਿੰਦੇ, ਗੁਰਸਿੱਖੋ, ਢੋਲ ਕਿੱਥੇ ਵੱਜਦਾ ਪਿਆ, ਇਹ ਰੌਲਾ ਕਾਹਦਾ ਪੈ ਰਿਹਾ? ਸਿੱਖ ਕਹਿੰਦੇ, ਮਹਾਰਾਜ, ਜਿਹੜਾ ਇਹ ਸੱਤਾ ਤੇ ਬਲਵੰਡ ਕੋੜੀ ਹੋ ਚੁੱਕੇ ਸਨ ਉਹਨਾਂ ਨੇ ਜਾ ਕੇ ਭਾਈ ਲੱਦੇ ਦੇ ਚਰਨ ਪਕੜ ਲਏ ਨੇ। ਭਾਈ ਲੱਦਾ ਪਰਉਪਕਾਰੀ ਤੁਹਾਡੇ ਬਚਨਾਂ ਅਨੁਸਾਰ ਖੋਤੇ 'ਤੇ ਬੈਠ ਕੇ ਮੂੰਹ ਕਾਲਾ ਕਰਕੇ ਇਹਨਾਂ ਨੂੰ ਬਖਸ਼ਾਉਣ ਵਾਸਤੇ ਆ ਰਿਹਾ ਹੈ। ਜਦੋਂ ਸਤਿਗੁਰਾਂ ਨੇ ਇਹ ਸੁਣਿਆ ਤੇ ਆਪ ਸਤਿਗੁਰੂ 68 ਘਾਟ ਤੋਂ ਉੱਠ ਕੇ ਇਸ ਸਥਾਨ ਵੱਲ ਨੂੰ ਆਏ ਨੇ ਤੇ ਭਾਈ ਲੱਦਾ ਬੜੀ ਤੇਜ਼ੀ ਨਾਲ ਸਤਿਗੁਰਾਂ ਦੇ ਚਰਨਾਂ 'ਤੇ ਜਾ ਡਿੱਗਿਆ। ਮਹਾਰਾਜ ਮੈਨੂੰ ਹੁਕਮ ਕਰੋ, ਜੇ ਹੋਰ ਵੀ ਕੁਝ ਕਰਨਾ ਤਾਂ ਉਹ ਵੀ ਮੈਂ ਕਰ ਸਕਦਾ ਹਾਂ, ਇਹਨਾਂ ਨੂੰ ਬਖਸ਼ ਲਓ। ਸਤਿਗੁਰੂ ਜੀ ਕਹਿੰਦੇ, ਭਾਈ ਲੱਦੇ ਪਰਉਪਕਾਰੀ ਸਿੱਖਾ, ਤੂੰ ਤੇ ਜੇ ਵੈਸੀ ਬੇਨਤੀ ਕਰ ਦਿੰਦਾ ਤੇ ਤਾਂ ਵੀ ਇਹਨਾਂ ਨੂੰ ਬਖਸ਼ ਲੈਂਦੇ, ਹੁਣ ਤੂੰ ਆਪਣਾ ਮੂੰਹ ਕਾਲਾ ਕਰਕੇ ਖੋਤੇ 'ਤੇ ਬੈਠ ਕੇ ਆਇਆ ਹੈ, ਕਿਵੇਂ ਨਾ ਇਹਨਾਂ ਨੂੰ ਬਖਸ਼ਾਂਗੇ। ਇਹ ਗੁਰਸਿੱਖਾਂ ਦੇ ਸਾਡੇ ਜੀਵਨ ਹੁੰਦੇ ਸੀ, ਦੂਸਰੇ ਨੂੰ ਬਖਸ਼ਾਉਣ ਵਾਸਤੇ ਖੋਤੇ 'ਤੇ ਬੈਠ ਕੇ ਮੂੰਹ ਕਾਲਾ ਕਰਕੇ ਗੁਰੂ ਦੇ ਚਰਨਾਂ ਵਿੱਚ ਸਿੱਖ ਪਹੁੰਚ ਜਾਂਦੇ ਸਨ। ਅੱਜ ਦੇ ਸਮੇਂ ਵਿੱਚ ਕਿੰਨਾ ਅੰਤਰਾ ਫਰਕ ਪੈ ਚੁੱਕਿਆ। ਸਾਧ ਸੰਗਤ ਰਹੋ ਵਿਚਾਰ, ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਸ ਵੇਲੇ ਭਾਈ ਲੱਦੇ ਨੂੰ ਕਿਹਾ ਕਿ ਇਹਨਾਂ ਨੂੰ ਕਹੋ ਜਾ ਕੇ ਦੁੱਖ ਭੰਜਨੀ ਬੇਰੀ 'ਤੇ ਇਸ਼ਨਾਨ ਕਰਨ। ਕੋੜ ਦਾ ਰੋਗ ਸੀ ਸਰੀਰ ਦੇ ਉੱਪਰ। ਭਾਈ ਲੱਦੇ ਨੇ ਕਿਹਾ, ਸੱਤੇ 'ਤੇ ਬਲਵੰਡ ਗੁਰੂ ਸਾਹਿਬ ਤੁਹਾਨੂੰ ਬਖਸ਼ ਲੈਣਗੇ, ਗੁਰੂ ਦੇ ਬਚਨ ਹੋ ਚੁੱਕੇ ਨੇ, ਜਾ ਕੇ ਦੁੱਖ ਭੰਜਨੀ ਬੇਰੀ ਥੱਲੇ ਇਸ਼ਨਾਨ ਕਰੋ। ਇਸ਼ਨਾਨ ਕੀਤੇ ਇਹਨਾਂ ਦੋਹਾਂ ਨੇ, ਕੋੜ ਦਾ ਰੋਗ ਇਹਨਾਂ ਦਾ ਸਰੀਰ ਤੋਂ ਲੱਥ ਗਿਆ। ਨਵੇਂ ਵਸਤਰ ਪਹਿਨ ਕੇ ਜਦੋਂ ਸਤਿਗੁਰਾਂ ਦੇ ਕੋਲ ਆਏ ਤੇ ਫਿਰ ਉੱਥੇ ਜਦੋਂ ਬੋਲਣਾ ਚਾਹੁੰਦੇ, ਜਵਾਨਾਂ ਬੰਦ ਸੀ ਇਹਨਾਂ ਦੀਆਂ, ਸਤਿਗੁਰੂ ਪਾਤਸ਼ਾਹ ਨੇ ਜਿਹੜੀ ਪਾਵਨ ਪਵਿੱਤਰ ਕਲਮਾਂ ਦੇ ਨਾਲ ਗੁਰਬਾਣੀ ਲਿਖਾ ਰਹੇ ਸਨ, ਉਹ ਕਲਮਾਂ ਇਹਨਾਂ ਦੀ ਜਵਾਨ ਦੇ ਉੱਤੇ ਜਦੋਂ ਚਲਾਈਆਂ ਫੇਰੀਆਂ, ਉਸੇ ਵੇਲੇ ਦੋਨਾਂ ਦੀਆਂ ਜਵਾਨਾਂ ਇੱਕ ਖਿਨ ਵਿੱਚ ਹੀ ਖੁੱਲ੍ਹ ਗਈਆਂ। ਫਿਰ ਸਤਿਗੁਰੂ ਪਾਤਸ਼ਾਹ ਦੇ ਸਨਮੁਖ ਹੋ ਕਰਕੇ ਜਦੋਂ ਬੇਨਤੀ ਕੀਤੀ, ਮਹਾਰਾਜ ਅਸੀਂ ਭੁੱਲੜ ਜੀਵ ਹਾਂ, ਅਣਜਾਣ ਹਾਂ, ਬੱਚੇ ਹਾਂ, ਕਿਰਪਾ ਕਰਕੇ ਸਾਨੂੰ ਬਖਸ਼ ਲਓ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸੱਤੇ 'ਤੇ ਬਲਵੰਡ, ਜਿਹੜੀ ਜਵਾਨ ਦੇ ਨਾਲ ਗੁਰੂ ਨਾਨਕ ਸਾਹਿਬ, ਗੁਰੂ ਰਾਮਦਾਸ ਪਿਤਾ ਤੱਕ ਵੱਡੇ ਸਤਿਗੁਰਾਂ ਦੀ ਨਿੰਦਿਆ ਕੀਤੀ, ਉਸੇ ਜਵਾਨ ਦੇ ਨਾਲ ਹੁਣ ਸਿਫਤ ਕਰੋ ਗੁਰੂ ਨਾਨਕ ਸਾਹਿਬ ਦੀ, ਵੱਡੇ ਸਤਿਗੁਰਾਂ ਦੀ ਵਡਿਆਈ ਉਚਾਰਨ ਕਰੋ। ਤਾਂ ਉਸ ਵੇਲੇ ਫਿਰ ਇਹ ਜਿਹੜੀ ਰਾਮਕਲੀ ਦੀ ਵਾਰ ਹੈ, ਰਾਏ ਬਲਵੰਡ ਤੇ ਤਥਾ ਸੱਤੇ ਡੂਮ ਆਖੀ, ਇਹਦੀਆਂ 8 ਪੌੜੀਆਂ ਨੇ। 4 ਜਿਹੜੀਆਂ ਪਹਿਲੀਆਂ ਪੌੜੀਆਂ, ਇਹਨਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਮਿਸ਼ਰਤ ਰੂਪ ਦੇ ਵਿੱਚ ਵਡਿਆਈ ਕੀਤੀ। ਜਿਹੜੀ 5ਵੀਂ ਪੌੜੀ ਹੈ, ਉਹਦੇ ਵਿੱਚ ਇਕੱਲੇ ਗੁਰੂ ਅੰਗਦ ਸਾਹਿਬ ਦੀ ਸਿਫਤ ਕੀਤੀ ਇਹਨਾਂ ਨੇ। 6ਵੀਂ ਪੌੜੀ ਵਿੱਚ ਗੁਰੂ ਅਮਰਦਾਸ ਜੀ ਦੀ ਉਪਮਾ ਕੀਤੀ। 7ਵੀਂ ਪੌੜੀ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੀ ਸੋਭਾ ਗਾਇਨ ਕੀਤੀ। 8ਵੀਂ ਪੌੜੀ ਅੰਦਰ ਗੁਰੂ ਅਰਜਨ ਦੇਵ ਸਾਹਿਬ ਦੀਆਂ ਸਿਫਤਾਂ ਇਹਨਾਂ ਨੇ ਕੀਤੀਆਂ। ਇਹ 8 ਪੌੜੀਆਂ ਦੀ ਜਿਹੜੀ ਵਾਰ ਤੇ ਸਤਿਗੁਰੂ ਪਾਤਸ਼ਾਹ ਦੇ ਸਨਮੁਖ ਬੈਠ ਕਰਕੇ ਇਹਨਾਂ ਨੇ ਉਚਾਰਨ ਕੀਤੀ, ਸਤਿਗੁਰੂ ਪਾਤਸ਼ਾਹ ਨੂੰ ਸਰਵਣ ਕਰਵਾਈ। ਫਿਰ ਭਾਈ ਗੁਰਦਾਸ ਸਾਹਿਬ ਜੀ ਨੂੰ ਹੁਕਮ ਦੇ ਕੇ ਸਤਿਗੁਰਾਂ ਨੇ ਇਹ ਜਿਹੜੀ ਵਾਰ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਰਾਮ ਕਲੀ ਦੀ 3ਜੀ ਵਾਰ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕਰਵਾਈ ਹੈ, ਉਹ ਪਾਵਨ ਪਵਿੱਤਰ ਜਿਹੜੀ ਵਾਰ ਦੀ ਆਰੰਭਤਾ ਹੋ ਰਹੀ, ਸਤਿਗੁਰੂ ਪਾਤਸ਼ਾਹ ਨੇ ਇੱਥੇ ਅੰਕਿਤ ਕੀਤਾ ਰਾਮ ਕਲੀ ਕੀ ਵਾਰ। ਰਾਮ ਕਲੀ ਰਾਗ ਦਾ ਨਾਮ ਹੈ। ਇਹਦੀ ਜਿਹੜੀ 3ਜੀ ਵਾਰ, ਵਾਰ ਦਾ ਅਰਥ ਹੁੰਦਾ ਜਸ, ਵਾਰ ਦਾ ਅਰਥ ਹੁੰਦਾ ਪੌੜੀਆਂ, ਜਿਨ੍ਹਾਂ ਪੌੜੀਆਂ ਅੰਦਰ ਜਸ ਕੀਤਾ ਸਤਿਗੁਰੂ ਪਾਤਸ਼ਾਹ ਦਾ, ਇਹ ਕਿਸ ਨੇ ਉਚਾਰਨ ਕੀਤੀ, ਰਾਏ ਬਲਵੰਡ ਤਥਾ ਸੱਤੇ ਡੂਮ ਆਖੀ। ਇਹ ਜਿਹੜਾ ਨਾਮ ਤੇ ਬਲਵੰਡੀ ਸੀ ਇਹਦਾ, ਤੇ ਇਹਨੂੰ ਰਾਏ ਖਿਤਾਬ ਮਿਲਿਆ ਹੋਇਆ ਸੀ। ਬਲਵੰਡ ਜੀ ਨੂੰ ਰਾਏ ਦਾ ਖਿਤਾਬ ਮਿਲਿਆ ਤੇ ਤਥਾ ਦਾ ਅਰਥ ਉਸ ਦੇ ਨਾਲ ਉਹਦਾ ਛੋਟਾ ਭਰਾ ਜਿਹੜਾ ਸੱਤਾ ਹੈ। ਡੂਮ ਜਿਹੜੀ ਇਹਨਾਂ ਦੀ ਜਾਤ ਸੀ ਮਰਾਸੀਆਂ ਵਾਲੀ, ਤੇ ਆਖੀ ਦਾ ਅਰਥ ਇਹਨਾਂ ਨੇ ਆਖਣਾ ਕੀਤੀ, ਉਚਾਰਨ ਕੀਤੀ ਹੈ। ਇਹ ਰਾਮ ਕਲੀ ਦੀ ਵਾਰ ਬਲਵੰਡ ਰਾਏ ਜੀ ਅਤੇ ਸੱਤਾ ਜੀ ਨੇ ਜਿਹੜੀ ਉਚਾਰਨ ਕੀਤੀ ਹੈ।
ਇੱਕ ਓ ਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਸਰੂਪ ਪਰਮਾਤਮਾ ਓਅੰਕਾਰ ਸਮੂਹ ਜੀਵਾਂ ਦਾ ਪ੍ਰਕਾਸ਼ਕ ਸਤ ਸੱਚਾ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ।
ਨਾਉ ਕਰਤਾ ਕਾਦਰ ਕਰੇ।
ਇਸ ਪੌੜੀ ਦੇ ਅੰਦਰ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸਿਫਤ ਉਚਾਰਦੇ ਨੇ ਸੱਤਾ ਤੇ ਬਲਵੰਡ ਜੀ। ਕਹਿੰਦੇ ਕਰਤਾ ਪੁਰਖ ਪਰਮਾਤਮਾ ਵਾਹਿਗੁਰੂ ਜਿਸ ਜੀਵ ਦੇ ਨਾਉ ਨਾਮ ਨੂੰ ਕਾਦਰ ਦਾ ਅਰਥ ਸਮਰੱਥ ਕਰ ਦੇਵੇ। ਕਰਤਾ ਪੁਰਖ ਪਰਮਾਤਮਾ ਤੇ ਦੂਸਰੇ ਪਾਸੇ ਨਾਮ ਕਿਸ ਦਾ? ਗੁਰੂ ਨਾਨਕ ਸਾਹਿਬ ਜੀ ਦਾ। ਪਰਮਾਤਮਾ ਤੇ ਗੁਰੂ ਨਾਨਕ ਵਿੱਚ ਕੋਈ ਭੇਦ ਫਰਕ ਨਹੀਂ ਹੈ, ਗੁਰ ਪਰਮੇਸ਼ਰ ਏਕੋ ਜਾਣ। ਤੇ ਕਰਤਾ ਪੁਰਖ ਪਰਮਾਤਮਾ ਵਾਹਿਗੁਰੂ ਜਿਸ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਮ ਨੂੰ ਸਮਰੱਥ ਕਰੇ ਕਰਦਾ ਹੈ। ਸਾਰੀ ਦੁਨੀਆਂ ਨੂੰ ਚਲਾਉਣ ਦੀ ਤਾਕਤ ਗੁਰੂ ਨਾਨਕ ਸਾਹਿਬ ਜੀ ਨੂੰ ਜਿਸ ਪਰਮਾਤਮਾ ਨੇ ਦੇ ਦਿੱਤੀ ਹੈ।
ਕਿਉਂ ਬੋਲ ਹੋਵੇ ਜੋ ਖੀਵਦਾ।
ਐਸੇ ਪੂਰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬੋਲ ਜਿਹੜੇ ਬਚਨ ਹਨ ਉਹਨਾਂ ਨੂੰ ਕਿਉਂ ਜੋ ਖੀਵਦਾ? ਜੋਖੀਵਦੈ ਦਾ ਅਰਥ ਜੋਖਣਾ, ਤੱਕੜੀ ਵਿੱਚ ਪਾ ਕੇ ਜਿਵੇਂ ਵਜਨ ਨਾਪਿਆ ਜਾਂਦਾ, ਤੋਲਿਆ ਜਾਂਦਾ। ਕਿਹੜਾ ਬੰਦਾ ਆਪਣੀ ਬੁੱਧੀ ਰੂਪ ਤੱਕੜੀ ਨਾਲ ਗੁਰੂ ਨਾਨਕ ਦੇ ਬਚਨਾਂ ਨੂੰ ਜਿਹੜਾ ਤੋਲ ਸਕਦਾ ਹੈ? ਕਿਉਂਕਿ ਗੁਰੂ ਨਾਨਕ ਜੀ ਤੇ ਆਪ ਪਰਮੇਸ਼ਰ ਦਾ ਸਵਰੂਪ ਹਨ। ਜਿਹੜੇ ਗੁਰੂ ਦੀ ਨਿੰਦਿਆ ਕੀਤੀ ਉਸੇ ਜਵਾਨ ਦੇ ਨਾਲ ਅੱਜ ਸਿਫਤਾਂ ਕਰਦੇ ਨੇ ਕਿ ਪਰਮਾਤਮਾ ਵਾਹਿਗੁਰੂ ਨੇ ਜਿਸ ਗੁਰੂ ਨਾਨਕ ਦੇਵ ਸਾਹਿਬ ਦੇ ਨਾਮ ਨੂੰ ਕਾਦਰ ਕਹੀਏ ਸਮਰੱਥ ਕਰ ਦਿੱਤਾ, ਦੁਨੀਆਂ ਨੂੰ ਚਲਾਉਣ ਦੀ ਤਾਕਤ ਦੇ ਦਿੱਤੀ ਹੈ, ਤਰਲੋਕੀ ਦੇ ਮਾਲਕ ਬਣਾ ਦਿੱਤਾ ਗੁਰੂ ਨਾਨਕ ਸਾਹਿਬ ਨੂੰ, ਉਹਨਾਂ ਦੇ ਜਿਹੜੇ ਬੋਲ ਬਚਨ ਉਚਾਰਨ ਕੀਤੇ ਹੋਏ ਨੇ ਕਿਵੇਂ ਜੋਖੇ ਜਾ ਸਕਦੇ ਨੇ? ਕੋਈ ਨਾਪ ਨਹੀਂ ਸਕਦਾ, ਕੋਈ ਤੋਲ ਨਹੀਂ ਸਕਦਾ ਹੈ।
ਦੇ ਗੁਣਾ ਸਤ ਭੈਣ ਭਰਾਵ ਹੈ।
ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ, ਕੈਸੇ ਮੇਰੇ ਸਮਰੱਥ ਗੁਰੂ ਹਨ ਤੇ ਦੇ ਗੁਣਾ ਸਤ ਭੈਣ ਭਰਾਵ ਹੈ। ਮੇਰੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਾਸ ਜਿਹੜੇ ਸਤ, ਸੰਤੋਖ, ਧੀਰਜ, ਧਰਮ ਤੇ ਵਿਚਾਰ, ਇਹ ਜਿਹੜੇ ਦੈਵੀ ਗੁਣ, ਇਹ ਤਾਂ ਭਰਾਵਾਂ ਦੀ ਨਿਆਈ ਗੁਰੂ ਨਾਨਕ ਸਾਹਿਬ ਦੇ ਨਾਲ ਰਹਿੰਦੇ ਨੇ। ਬਿਨ ਗੁਣ ਕੀਤੇ ਭਗਤ ਨਾ ਹੋਏ। ਪਰਮਾਤਮਾ ਦੀ ਪ੍ਰਾਪਤੀ ਭਗਤੀ ਕਰਕੇ ਹੁੰਦੀ, ਭਗਤੀ ਗੁਣਾਂ ਤੋਂ ਬਿਨਾਂ ਨਹੀਂ ਹੁੰਦੀ ਹੈ। ਇਹ ਸਤ, ਸੰਤੋਖ ਆਦਿਕ ਜਿਹੜੇ ਦੈਵੀ ਗੁਣ ਭਰਾਵਾਂ ਵਰਗੇ ਗੁਰੂ ਨਾਨਕ ਸਾਹਿਬ ਜੀ ਕੋਲ ਨੇ, ਤੇ ਭੈਣਾਂ ਦੀ ਨਿਆਈ ਸਤਿਗੁਰਾਂ ਕੋਲ, ਕਰਨਾ, ਮੁਦਤਾ, ਪੇਖਿਆ, ਮੈਤਰਤਾ, ਇਹ ਭੈਣਾਂ ਦੀ ਨਿਆਈ ਸਤਿਗੁਰੂ ਜੀ ਦੇ ਕੋਲ ਸੋਭਾ ਪਾਉਂਦੀਆਂ ਹਨ।
ਪਾਰੰਗਤ ਦਾਨ ਬੜੀ ਵਧਾ।
ਜਿਹੜਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਸਾਧ ਸੰਗਤ ਵਿੱਚ ਆ ਕੇ ਪੈ ਗਿਆ, ਗੁਰੂ ਨਾਨਕ ਦੀ ਸ਼ਰਨ ਵਿੱਚ ਆ ਕੇ ਪੈ ਜਾਂਦਾ, ਉਹਨੂੰ ਪਾਰੰਗਤ ਦਾ ਅਰਥ ਹੈ ਪਰਮ ਗਤੀ। ਸਭ ਤੋਂ ਉੱਚੀ ਕੇਵਲ ਮੋਕਸ਼ਤਾ ਜਿਹੜੀ ਚਾਰ ਸਲੋਕ, ਸਰੂਪ, ਸਮੀਪ ਤੇ ਸਜੁਜ, ਇਹ ਵਿਕੁੰਠ ਦੀਆਂ ਹੇਠਲੀਆਂ ਮੁਕਤੀਆਂ ਨੇ। ਇਹਨਾਂ ਦੇ ਉੱਪਰ ਜਿਹੜੀ ਕੇਵਲ ਮੋਕਸ਼ਤਾ ਦਾ ਦਾਨ, ਉਹ ਪ੍ਰਾਪਤ ਕਰ ਲੈਂਦਾ ਜਿਹੜਾ ਗੁਰੂ ਨਾਨਕ ਦੀ ਸ਼ਰਨ ਪੈ ਜਾਂਦਾ ਹੈ।
ਨਾਨਕ ਰਾਜ ਚਲਾਇਆ।
ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਤਰਲੋਕੀ ਦੇ ਅੰਦਰ ਗੁਰੂ ਨਾਨਕ ਸਾਹਿਬ ਨੇ ਗੁਰਤਾ ਗੱਦੀ ਦਾ ਜਿਹੜਾ ਰਾਜ, ਇਹ ਚਲਾਉਣਾ ਕੀਤਾ ਹੈ।
ਸੱਚ ਕੋਟ ਸਤਾਣੀ ਨੀਵਦਾ।
ਜਿਹੜਾ ਐਸਾ ਰਾਜਾ ਹੁੰਦਾ ਉਹ ਕਿਲੇ ਵਿੱਚ ਬੈਠ ਕੇ ਰਾਜ ਕਰਦਾ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਕੋਲ ਕੋਟ ਕਿਲਾ ਕਿਹੜਾ? ਸੱਚ ਕੋਟ, ਸੱਚ ਸਾਧ ਸੰਗਤ ਰੂਪੀ ਜਿਹੜਾ ਕੋਟ ਕਿਲਾ ਹੈ ਗੁਰੂ ਸਾਹਿਬ ਦਾ। ਤੇ ਸਤਾਣੀ ਦਾ ਅਰਥ ਸਹਿਤ ਬਲ ਦੇ, ਜਿਹੜੀ ਇਹਦੇ ਥੱਲੇ ਕੰਧ, ਉਹ ਭਗਤੀ ਦੀ ਰੱਖੀ ਹੋਈ ਹੈ। ਕੰਧਾਂ ਕਰਕੇ ਕਿਲੇ ਬਣਦੇ ਨੇ, ਤੇ ਕੰਧਾਂ ਖੜਦੀਆਂ ਨੇ ਨਿਉਂ ਦੇ ਉੱਪਰ, ਨੀਂਹ ਦੇ ਉੱਪਰ। ਨੀਂਬਦੈ ਦਾ ਅਰਥ ਜਿਹੜੀ ਸਤਿਗੁਰੂ ਜੀ ਨੇ ਸ਼ਰਧਾ ਰੂਪੀ ਨਿਉਂ ਰੱਖ ਦਿੱਤੀ, ਉਹਦੇ ਤੇ ਭਗਤੀ ਰੂਪੀ ਬਲ ਵਾਲੀ ਕੰਧ ਕੱਢੀ ਹੋਈ, ਫਿਰ ਸਾਧ ਸੰਗਤ ਰੂਪੀ ਕੋਟ ਜਿਹੜਾ ਕਿਲਾ ਬਣਾ ਦਿੱਤਾ। ਐਸੇ ਸਾਧ ਸੰਗਤ ਦੇ ਕਿਲੇ ਵਿੱਚ ਬੈਠ ਕੇ ਗੁਰੂ ਨਾਨਕ ਸਾਹਿਬ ਜੀ ਆਪਣਾ ਰਾਜ ਚਲਾਉਂਦੇ ਨੇ, ਹੁਕਮ ਕਰਦੇ ਨੇ ਸੰਗਤਾਂ ਦੇ ਤਾਈ।
ਲਹਿਣੇ ਧਰਿਓਣ ਛੱਤ ਸਿਰ।
ਭਾਈ ਲਹਿਣਾ ਜੀ ਜਦੋਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਬਣਾ ਦਿੱਤੇ, ਉਹਨਾਂ ਦੇ ਸੀਸ ਦੇ ਉੱਪਰ ਵਡਿਆਈ ਦਾ ਛਤਰ ਰੱਖ ਦਿੱਤਾ ਸਤਿਗੁਰਾਂ ਨੇ। ਗੁਰਤਾ ਗੱਦੀ ਦਾ ਜਿਹੜਾ ਐਸਾ ਛਤਰ ਸੀ, ਭਾਈ ਲਹਿਣਾ ਜੀ ਦੇ ਸੀਸ ਦੇ ਉੱਤੇ ਰੱਖ ਦਿੱਤਾ ਹੈ।
ਕਰ ਸਿਫਤੀ ਅੰਮ੍ਰਿਤ ਪੀਵਦਾ।
ਫਿਰ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਬਣ ਕਰਕੇ ਪਰਮਾਤਮਾ ਦੀ ਸਿਫਤੀ ਕਰਦੇ ਹੋਏ ਨਾਮ ਅੰਮ੍ਰਿਤ ਨੂੰ ਪੀਂਦੇ ਪੀਣਾ ਕਰਦੇ ਸਨ, ਛਕਣਾ ਕਰਦੇ।
ਮਤ ਗੁਰ ਆਤਮ ਦੇਵ ਦੀ।
ਮਤ ਨਾਮ ਹੁੰਦਾ ਸਿੱਖਿਆ ਦਾ, ਜਿਹੜੀ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ ਭਾਈ, ਉਹ ਕਿਹੜੀ ਸਿੱਖਿਆ ਦਿੱਤੀ ਹੈ? ਗੁਰ ਆਤਮ ਦੇਵ ਦੀ। ਆਤਮ ਜਿਹੜੀ ਸਾਡੀ ਆਤਮਾ ਹੈ, ਇਹ ਪਰਮਾਤਮਾ ਦੀ ਜੋਤ ਹੈ। ਉਹ ਪਰਮਾਤਮਾ ਦੀ ਜੋਤ ਜਿਹੜੀ ਆਤਮਾ, ਇਹ ਦੇਵ ਪ੍ਰਕਾਸ਼ ਰੂਪ ਹੈ। ਪ੍ਰਕਾਸ਼ ਰੂਪ ਪਰਮਾਤਮਾ ਆਤਮਾ ਦੀ ਜਿਹੜੀ ਮਤ ਦਿੱਤੀ ਸਤਿਗੁਰਾਂ ਨੇ, ਇਹ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਢਾਲ ਦੇ ਦਿੱਤੀ ਹੈ।
ਖੜਗ ਜੋਰ ਪਰਾ ਕੋਈ ਜੀਉਦਾ।
ਫਿਰ ਅੱਗੇ ਜੋਰ ਦਾ ਅਰਥ ਹੈ ਗਿਆਨ ਰੂਪੀ ਖੜਗ, ਜਿਹੜਾ ਖੰਡਾ ਹੱਥ ਵਿੱਚ ਦੇ ਦਿੱਤਾ ਭਾਈ ਲਹਿਣਾ ਜੀ ਦੇ ਗੁਰੂ ਅੰਗਦ ਦੇਵ ਸਾਹਿਬ ਬਣਾ ਕਰਕੇ। ਪਰਾ ਕੋਏ ਜੀਦ ਹੈ, ਤੇ ਪਰਾ ਕੋਏ ਦਾ ਅਰਥ ਹੁੰਦਾ ਬਹੁਤ ਜ਼ਿਆਦਾ ਜਿਹੜਾ ਬਲ, ਉਹ ਅੰਦਰ ਜੀ ਦਾ ਅਰਥ ਹਿਰਦੇ ਵਿੱਚ ਰੱਖ ਦਿੱਤਾ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਸਵਰੂਪ ਗੁਰੂ ਨਾਨਕ ਸਾਹਿਬ ਨੇ ਇਹ ਕਿਰਪਾ ਕੀਤੀ ਹੈ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਸਾਹਿਬ ਬਣਾ ਕੇ ਹਿਰਦੇ ਦੇ ਅੰਦਰ ਬਹੁਤੇ ਬਲ ਵਾਲਾ ਜਿਹੜਾ ਜ਼ੋਰ ਦਾ ਗਿਆਨ ਦਾ ਖੰਡਾ ਬਲ ਵਾਲਾ ਉਹ ਦੇ ਦਿੱਤਾ, ਤੇ ਦੁਸ਼ਮਣਾਂ ਤੋਂ ਬਚਣ ਵਾਸਤੇ ਆਤਮਾ ਦੇ ਗਿਆਨ ਦੀ ਢਾਲ ਦੇ ਦਿੱਤੀ ਹੈ।
ਗੁਰ ਚੇਲੇ ਰਹਿ ਰਾਸ ਕੀ।
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਗੁਰੂ ਬਣਾ ਦਿੱਤਾ ਤੇ ਆਪ ਚੇਲੇ ਉਹਨਾਂ ਦੇ ਮੁਰੀਦ ਸੇਵਕ ਬਣ ਗਏ। ਲੋਕਾਂ ਨੇ ਕਿਹਾ ਸੀ ਦੁਨਿਆਈ ਆਖੇ ਕਿ ਕਿਉਂ, ਇਹ ਉਲਟੀ ਗੰਗਾ ਸਤਿਗੁਰੂ ਨੇ ਬਹਾ ਦਿੱਤੀ। ਰਹਿ ਰਾਸ ਕੀ, ਇਹ ਜਿਹੜੀ ਮਰਯਾਦਾ ਸਤਿਗੁਰਾਂ ਨੇ ਕਾਇਮ ਕਰ ਦਿੱਤੀ ਹੈ ਦੁਨੀਆਂ ਵਿੱਚ।
ਨਾਨਕ ਸਲਾਮਤ ਥੀਵਦਾ।
ਇਹ ਸਾਰਾ ਕੁਝ ਸਤਿਗੁਰੂ ਪਾਤਸ਼ਾਹ ਜੀ ਨੇ, ਸਲਾਮਤ ਦਾ ਅਰਥ ਇਸਤਤ, ਥੀਵਦੇ ਦਾ ਅਰਥ ਹੁੰਦਿਆਂ ਹੋਇਆਂ, ਆਪਣੇ ਸਰੀਰ ਦੇ ਹੁੰਦਿਆਂ ਹੋਇਆਂ ਸਭ ਕੁਝ ਕਰ ਦਿੱਤਾ। ਮੱਥਾ ਟੇਕ ਦਿੱਤਾ, 5 ਪੈਸੇ ਨਾਰੀਅਲ ਰੱਖ ਕਰਕੇ ਗੁਰਤਾ ਗੱਦੀ ਦਾ ਤਿਲਕ ਬਾਬਾ ਬੁੱਢਾ ਜੀ ਤੋਂ ਦਵਾ ਦਿੱਤਾ ਹੈ।
ਸਹ ਟਿੱਕਾ ਦਿਤੋਸ ਜੀਵ ਦਾ।
ਇਸ ਲਈ ਜਿਹੜਾ ਸੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਤੇ ਆਪਣੀ ਗੁਰਤਾ ਗੱਦੀ ਦੇ ਉੱਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਟੇਕ ਦਿੱਤਾ, ਬਿਠਾ ਦਿੱਤਾ। ਦਿਤੋਸ ਜੀਵਦੈ, ਜੀਵਦੈ ਦਾ ਅਰਥ ਜੀਵਨ ਦੇ ਹੁੰਦਿਆਂ ਸਰੀਰ ਦੇ ਵਿੱਚ ਵਿਚਰਦਿਆਂ ਹੋਇਆਂ ਆਪ ਸਤਿਗੁਰੂ ਨੇ ਪਹਿਲਾਂ ਮੱਥਾ ਟੇਕਿਆ, ਦੂਜਾ ਮੱਥਾ ਬਾਬਾ ਬੁੱਢਾ ਸਾਹਿਬ ਜੀ ਨੇ ਟੇਕਿਆ, ਫਿਰ ਸੰਗਤਾਂ ਸਾਰੀਆਂ ਗੁਰੂ ਅੰਗਦ ਦੇਵ ਸਾਹਿਬ ਦੇ ਚਰਨੀ ਪਾ ਦਿੱਤੀਆਂ ਸਨ। ਇਹ ਪਰਮ ਪਵਿੱਤਰ ਉਪਦੇਸ਼ ਜਿਹੜਾ ਉਸ ਵੇਲੇ ਬਲਵੰਡ ਤੇ ਸੱਤੇ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਾਹਮਣੇ ਇਹ ਸਿਫਤ ਕਰਦਿਆਂ ਪਹਿਲੀ ਪੌੜੀ ਉਚਾਰਨ ਕੀਤੀ। ਗੁਰੂ ਅਰਜਨ ਦੇਵ ਸਾਹਿਬ ਨੇ ਆਪਣੀ ਰਸਨਾ ਦੇ ਦੁਆਰਾ ਭਾਈ ਗੁਰਦਾਸ ਸਾਹਿਬ ਜੀ ਤੋਂ ਇਹ ਲਿਖਾਈ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤਨਾਂ ਵਿੱਚ ਲੀਨ ਹੋ ਜਾਣ, ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਅਨੇਕਾਂ ਪ੍ਰਕਾਰ ਦੀਆਂ ਵਿਚਾਰ ਕਰਦਿਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਜੀ। ਆਓ ਇੱਥੇ ਅੰਤਲੀਆਂ ਪੰਗਤੀਆਂ ਪੜ੍ਹ ਕੇ ਵਿਸਰਾਮ ਦੇਈਏ ਜੀ।
ਮਤ ਗੁਰ ਆਤਮ ਦੇਵ ਦੀ, ਖੜਗ ਜੋਰ ਪਰਾ ਕੋਏ ਜੀਉਦਾ, ਗੁਰ ਚੇਲੇ ਰਹਿ ਰਾਸ ਕੀ, ਨਾਨਕ ਸਲਾਮਤ ਥੀਵਦਾ, ਸਹ ਟਿੱਕਾ ਦਿਤੋਸ ਜੀਵਦਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।